ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਚੱਲ ਰਹੀ ਲੜੀਵਾਰ ਕਥਾ 10081 ਅੰਗ ਤੇ 10ਵਾਂ ਸ਼ਬਦ ਬਖਸ਼ਿਸ਼ ਕਰ ਰਹੇ ਹਨ। ਮਾਰੂ ਰਾਗ ਦੇ ਵਿੱਚ 5ਵੇਂ ਪਾਤਸ਼ਾਹ 16 ਬਖਸ਼ਿਸ਼ ਕਰ ਰਹੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਜੋ ਸਭਨਾਂ ਦਾ ਪ੍ਰਕਾਸ਼ ਹੈ, ਆਪਣਾ ਕੇਵਲ ਇੱਕੋ ਇੱਕ ਹੈ। ਸਤਿਗੁਰੂ ਦੀ ਪ੍ਰਸਾਦ ਜੋ ਕਿਰਪਾ ਹੈ, ਉਹੀ ਇੱਕ ਵਸੀਲਾ ਹੈ ਪਰਮਾਤਮਾ ਤੱਕ ਪਹੁੰਚਣ ਦਾ। ਸਤਿਗੁਰੂ ਕਿਰਪਾ ਕਰਨ ਤਾਂ ਹੀ ਜੀਵ ਓਅੰਕਾਰ ਦੀ ਸੋਝੀ ਪ੍ਰਾਪਤ ਕਰਦਾ ਹੈ। ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਪਾਵਨ ਬਚਨ, ਤੂੰ ਸਾਹਿਬ ਹਾਂ ਸੇਵਕ ਕੀਤਾ, ਜੀਉ ਪਿੰਡ ਸਭ ਤੇਰਾ ਦਿੱਤਾ। ਇਹ ਵਾਹਿਗੁਰੂ ਤੂੰ ਮਾਲਕ ਹੈ, ਹਾਂ ਤੋਂ ਭਾਵ ਮੈਂ ਤੇਰਾ ਪੈਦਾ ਕੀਤਾ ਹੋਇਆ ਸੇਵਕ ਹਾਂ। ਇਹ ਜੀਵ ਆਤਮਾ ਅਤੇ ਪਿੰਡ ਜੋ ਸਰੀਰ ਆਦਿ ਸਭ ਕੁਛ ਆਪ ਜੀ ਦਾ ਹੀ ਦਿੱਤਾ ਹੋਇਆ। ਕਰਨ ਕਰਾਵਨ ਸਭ ਤੂੰ ਹੈ, ਤੂੰ ਹੈ, ਹੈ ਨਾਹੀ ਕਿਛ ਅਸਾੜਾ। ਇਹ ਵਾਹਿਗੁਰੂ ਤੂੰ ਹੀ ਕਰਨ ਵਾਲਾ ਹੈ ਅਤੇ ਜੀਵਾਂ ਪਾਸੋਂ ਸਭ ਕੁਛ ਕਰਾਉਣ ਵਾਲਾ ਵੀ ਤੂੰ ਹੈ। ਅਸਾੜਾ ਤੋਂ ਭਾਵ ਸਾਡਾ ਤਾਂ ਕੁਛ ਵੀ ਨਹੀਂ, ਅਸੀਂ ਜੀਵਾਂ ਦਾ ਕੁਛ ਜ਼ੋਰ ਨਹੀਂ ਚੱਲ ਸਕਦਾ। ਉਹ ਮਹਿ ਪਠਾਏ ਤਾਂ ਜਗ ਮਹਿ ਆਏ, ਜੋ ਤੁਧ ਭਾਣਾ ਸੇ ਕਰਮ ਕਮਾਏ। ਤੁਸੀਂ ਪਠਾਏ ਭਾਵ ਭੇਜਿਆ ਤਾਂ ਹੀ ਅਸੀਂ ਜਗਤ ਵਿੱਚ ਆਏ ਹਾਂ। ਜੋ ਤੁਹਾਨੂੰ ਪਾਉਂਦਾ ਹੈ ਉਹੀ ਕਰਮ ਅਸੀਂ ਕਮਾਏ ਤੋਂ ਭਾਵ ਕੀਤੇ ਹਨ। ਤੁਝ ਤੇ ਬਾਹਰ ਕਿਛੂ ਨਾ ਹੋਆ, ਆਪ ਹੀ ਨਾ ਹੀ ਕਿਛ ਕਾੜਾ। ਆਪ ਜੀ ਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੋਇਆ, ਤਦੇ ਹੀ ਸਾਨੂੰ ਕੁਝ ਕਾੜਾ ਪਾ ਝੋਰਾ ਨਹੀਂ ਹੈ। ਇਤਨਾ ਕਲਯਗਨ ਹੁੰਦਿਆਂ ਵੀ ਆਪ ਜੀ ਨੂੰ ਕੁਝ ਫਿਕਰ ਨਹੀਂ ਹੈ, ਚਿੰਤਾ ਤਾਂ ਕੀ ਕੀਤੀ ਹੈ। ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਸਿਰ ਨਹੀਂ ਕੋਏ। ਸਾਨੂੰ ਕੋਈ ਚਿੰਤਾ ਨਹੀਂ, ਕੋਈ ਝੋਰਾ ਨਹੀਂ, ਕਿਉਂਕਿ ਤੁਸੀਂ ਹੀ ਕੀਤਾ। ਤੂੰ ਹਾਂ ਹੁਕਮ ਤੁਮਾਰਾ ਸੁਣੀਐ, ਈਹਾਂ ਹਰ ਜਸ ਤੇਰਾ ਬਣੀਐ। ਉੱਥੇ ਪ੍ਰਲੋਕ ਵਿੱਚ ਆਪਦਾ ਹੁਕਮ ਸੁਣੀਦਾ ਹੈ, ਇੱਥੇ ਇਸ ਲੋਕ ਵਿੱਚ ਹੇ ਹਰੀ ਅਸੀਂ ਤੇਰਾ ਹੀ ਜਸ ਕਥਨ ਕਰਦੇ ਹਾਂ। ਆਪੇ ਲੇਖ ਅਲੇਖਾ ਹੈ, ਆਪੇ ਤੁਮ ਸਿਓ ਨਾਹੀਂ ਕਿਛ ਝਾੜਾ। ਤੂੰ ਆਪ ਹੀ ਸੰਸਾਰੀ ਜੀਵਾਂ ਦਾ ਲੇਖਾ ਗਿਣਦਾ ਹੈ ਅਤੇ ਤੂੰ ਆਪ ਹੀ ਸੇਵਕਾਂ ਨਾਲ ਲੇਖੇ ਕਰਨੇ ਤੋਂ ਰਹਿਤ ਹੈ। ਅਹਿਮ ਤੋਂ ਭਾਵ ਆਪਣੇ ਸੇਵਕਾਂ ਨਾਲ ਲੇਖਾ ਨਹੀਂ ਗਿਣਦਾ, ਇਸ ਲਈ ਆਪ ਜੀ ਨਾਲ ਸਾਡਾ ਕੋਈ ਝਾੜਾ ਝਗੜਾ ਕਰਨਾ ਨਹੀਂ ਬਣਦਾ। ਤੂੰ ਪਿਤਾ ਸਭ ਬਾਰਕ ਥਾਰੇ, ਜਿਉਂ ਖੇਲਾਵ ਹੈ ਤਿਉਂ ਖੇਲਣ ਹਾਰੇ। ਇਹ ਵਾਹਿਗੁਰੂ ਤੂੰ ਸਾਡਾ ਪਿਤਾ ਹੈ, ਅਸੀਂ ਆਪ ਜੀ ਦੇ ਬੱਚੇ। ਜਿਵੇਂ ਤੂੰ ਸਾਨੂੰ ਖਿਡਾਉਂਦਾ ਹੈ ਉਵੇਂ ਹੀ ਅਸੀਂ ਬਾਲਕ ਕੇ ਖੇਡਣ ਵਾਲੇ। ਉੱਜੜ ਮਾਰਗ ਸਭ ਤੁਮ ਹੀ ਕੀਨਾ, ਚੱਲੈ ਨਾਹੀਂ ਕੋ ਵੇ ਪਾੜਾ। ਸੰਸਾਰ ਉਜਾੜ ਅਤੇ ਗਿਆਨ ਭਗਤੀ ਰੂਪੀ ਰਸਤਾ, ਉੱਜੜ ਤੋਂ ਭਾਵ ਖੁਰਾਹਾ ਅਤੇ ਰਾਹ, ਤੁਸੀਂ ਸਾਰਾ ਆਪ ਹੀ ਕੀਤਾ ਹੈ। ਕੋਈ ਵੀ ਆਪ ਜੀ ਦੇ ਹੁਕਮ ਤੋਂ ਵੇ ਪਾੜਾ ਹੁੰਦਾ ਉਲਟ ਨਹੀਂ ਚੱਲ ਸਕਦਾ। ਇੱਕ ਬੈਸਾਏ ਰੱਖੇ ਗ੍ਰਹਿ ਅੰਤਰ, ਇੱਕ ਪਠਾਏ ਦੇਸ਼ ਦਿਸੰਤਰ। ਇਹ ਪਰਮੇਸ਼ੁਰ ਕਰਮਾਂ ਅਨੁਸਾਰ ਇੱਕ ਬੰਦੇ ਤਾਂ ਤੁਸੀਂ ਪ੍ਰਤੱਖ ਸੁੰਦਰ ਸੋਹਣੇ ਘਰਾਂ 'ਚ ਬਿਠਾ ਰੱਖੇ ਆ, ਜੋ ਸੋਹਣੇ ਪਲੰਘਾਂ ਦੇ ਉੱਤੇ ਬੈਠੇ ਹੁਕਮ ਹਾਸਲ ਕਰਦੇ ਆ। ਇੱਕ ਗੁਰਮੁਖ ਸਤਸੰਗ ਘਰ ਵਿੱਚ ਜਾਂ ਅੰਤਰਮੁਖ ਬਿਰਤੀ ਕਰਨ ਰੂਪ ਘਰ ਵਿੱਚ ਬਿਠਾ ਰੱਖੇ ਆ ਜਾਂ ਸਰੂਪ ਘਰ ਵਿੱਚ ਬਿਠਾ ਰੱਖੇ ਹਨ। ਅਤੇ ਇੱਕ ਮਨੁੱਖ ਦੇਸ਼ਾਂ ਪ੍ਰਦੇਸਾਂ 'ਚ ਪਠਾਏ ਭਾਅ ਭੇਜੇ ਹਨ, ਜੋ ਬਾਹਰ ਜਾ ਕੇ ਨੌਕਰੀਆਂ 'ਤੇ ਕੰਮ ਧੰਦਾ ਕਰਦੇ ਹਨ। ਇੱਕ ਮਨੁੱਖ 84 ਲੱਖ ਜੂਨਾਂ ਰੂਪ ਦੇਸ਼ਾਂ ਦੇ ਸੰਤਰਾਂ 'ਚ ਭੇਜੇ ਹਨ, ਸੋ ਸਾਧਨਾ ਦੇ ਕਰਨੇ ਰੂਪੀ ਦੇਸ਼ਾਂ ਦੇ ਸੰਤਰਾਂ 'ਚ ਭੇਜੇ ਹਨ। ਇਸ ਪ੍ਰਕਾਰ ਅਲੱਗ ਅਲੱਗ ਸਾਰਿਆਂ ਦੀ ਆਪ ਨੇ ਇਹ ਡਿਊਟੀ ਲਾ ਦਿੱਤੀ ਹੈ। ਇੱਕ ਹੀ ਕਹੁ ਘਾਸ, ਇੱਕ ਹੀ ਕਹੁ ਰਾਜਾ, ਇਨ ਮਹਿ ਕਹੀ ਹੈ ਕਿਆ ਕੂੜਾ। ਇੱਕਨਾਂ ਨੂੰ ਘਾਹ ਖੋਤਣ ਲਗਾ ਕੇ ਪਾਣੀ ਲਾਉਣ ਲਾ ਤਾ, ਘਾਹ ਨੂੰ ਘਾਹ ਹੀ ਬਣਾ ਤਾ, ਕਦੇ ਘਾਹ ਪੱਟ ਵੇ, ਕਦੇ ਘਾਹ ਰੱਖ ਵੇ, ਉਹ ਇਹੀ ਕੰਮ ਕਰੀ ਜਾਂਦਾ। ਇੱਕਨਾਂ ਨੂੰ ਰਾਜਾ ਬਣਾ ਤਾ, ਇੱਕਨਾਂ ਨੂੰ ਘਾਹ ਹੀ ਗਰੀਬ ਬਣਾ ਤਾ, ਇੱਕਨਾਂ ਨੂੰ ਰਾਜਾ ਹੁੰਦਾ ਗਿਆਨਵਾਨ ਪ੍ਰਕਾਸ਼ ਰੂਪ ਕਰਤਾ। ਸੋ ਇਸ ਗੱਲ ਵਿੱਚ ਭਲਾ ਕੀ ਝੂਠ ਕਹੀ, ਕੋਈ ਗੱਲ ਝੂਠੀ ਨਹੀਂ ਹੈ, ਹਰ ਇੱਕ ਨੂੰ ਕਰਮਾਂ ਅਨੁਸਾਰ ਫਲ ਦਿੰਦਾ। ਸੋ ਜਿਵੇਂ ਧੰਨਾ ਸਿੰਘ ਘਾਹੀ ਸੀ ਭਾਈ 10ਵੇਂ ਪਾਤਸ਼ਾਹ ਵੇਲੇ, ਭਾਈ ਨੰਦ ਲਾਲ ਜੀ ਤੁਰੇ ਜਾ ਰਹੇ ਸਨ, ਧੰਨਾ ਸਿੰਘ ਘਾਹੀ ਘੋੜਿਆਂ ਦੀ ਸੇਵਾ ਕਰ ਰਹੇ ਸੀ। ਜਦੋਂ ਲੰਘੇ ਕੋਲ ਦੀ ਭਾਈ ਨੰਦ ਲਾਲ ਜੀ, ਮਨ 'ਚ ਬੜਾ ਬਰਾਗ ਆਇਆ ਵੀ ਕਹਿੰਦੇ ਅਸੀਂ ਵੀ ਸੇਵਾ ਕਰਾਂਗੇ ਇਸ ਤਰ੍ਹਾਂ ਗੁਰੂ ਘਰ ਦੀ ਕਥਾ ਕੀਰਤਨ ਪ੍ਰਚਾਰ ਦੀ। ਬੜਾ ਮਨ ਬਰਾਗ ਜਾ ਗਿਆ। ਦਸਵੇਂ ਪਾਤਸ਼ਾਹ ਕਹਿਣ ਲੱਗੇ ਭਾਈ ਸੇਵਾਦਾਰ ਨੂੰ ਬੁਲਾ ਕੇ, ਭਾਈ ਧੰਨਾ ਸਿੰਘ ਕਾਹੀ ਨੂੰ ਬੁਲਾ ਕੇ ਲਿਆਓ। ਭਾਈ ਧੰਨਾ ਸਿੰਘ ਕਾਹੀ ਨੂੰ ਬੁਲਾ ਕੇ ਲਿਆਂਦਾ। ਮਹਾਰਾਜ ਕਹਿੰਦੇ ਧੰਨਾ ਸਿੰਘ ਕਿਉਂ ਬਰਾਕ ਕਰਦਾ, ਇੱਥੋਂ ਵੀ ਸੇਵਾ ਲਵਾਂਗੇ ਕਥਾ ਦੀ, ਕਦੇ ਚਿੰਤਾ ਨਾ ਕਰ। ਸੋ ਮਹਾਰਾਜ ਨੇ ਉੱਥੇ ਕਵੀ ਵੀ ਬਣਾ ਦਿੱਤਾ ਸੀ ਭਾਈ ਧੰਨਾ ਸਿੰਘ ਨੂੰ। ਨੁਸ਼ਹਿਰੇ ਪੰਨੂਆ ਪਿੰਡ ਸੀ ਇਹਨਾਂ ਦਾ, ਤਰਨ ਤਾਰਨ ਸਾਹਿਬ ਤੋਂ ਅੱਗੇ ਸੜਕ 'ਤੇ ਹੀ ਪੈਂਦਾ। ਉੱਥੇ ਉਹਨਾਂ ਦੇ ਪੁਰਾਣੇ ਸਮੇਂ ਦੇ ਹੁਕਮਨਾਮੇ ਅਤੇ ਹੋਰ ਬਹੁਤ ਕੁਛ ਪਿਆ। ਫਿਰ ਸਾਨੂੰ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਉੱਥੇ ਲੈ ਕੇ ਗਏ, ਸਾਰਾ ਦਿਖਾਇਆ, ਦਰਸ਼ਨ ਕਰਾਏ ਧੰਨਾ ਸਿੰਘ ਕਾਹੀ ਦਾ। ਜੋ ਦਸਵੇਂ ਪਾਤਸ਼ਾਹ ਨੇ ਹੁਕਮਨਾਮੇ ਬਖਸ਼ੇ ਸੀ ਉਹ ਪਏ ਨੇ ਉੱਥੇ। ਫਿਰ ਹੌਲੀ ਹੌਲੀ ਪਤਾ ਲੱਗ ਗਿਆ ਵੀ ਧੰਨਾ ਸਿੰਘ ਕਾਹੀ ਕੌਣ ਹੈ। ਕਥਾ ਕਰਨ ਵਾਸਤੇ ਧੰਨਾ ਸਿੰਘ ਕਾਹੀ ਨੂੰ ਇਹ ਦੁਨੀਆਂ 'ਤੇ ਭੇਜਿਆ ਮਹਾਰਾਜ ਨੇ, ਉਹ ਆਪ ਹੀ ਹੁਕਮਨਾਮੇ ਦਿਖਾਉਣ ਵਾਲਾ ਸੀ ਸਾਨੂੰ। ਇਸ ਪ੍ਰਕਾਰ ਡਿਊਟੀ ਲੱਗ ਜਾਂਦੀ ਹੈ ਜਿਵੇਂ ਫੁਰਨਾ ਕਰ ਲਏ ਕੋਈ। ਸੋ ਅਗਲੀਆਂ ਤਿੰਨ ਤੁਕਾਂ ਵਿੱਚ ਅੱਠ ਪ੍ਰਸ਼ਨ ਹਨ। ਕਵਨ ਸੋ ਮੁਕਤੀ, ਕਵਨ ਸੋ ਨਰਕਾ, ਕਵਨ ਸੰਸਾਰੀ, ਕਵਨ ਸੋ ਭਗਤਾ। ਮੁਕਤੀ ਨੂੰ ਕਿਸ ਤਰ੍ਹਾਂ ਪ੍ਰਾਪਤ ਹੁੰਦਾ, ਨਰਕਾਂ ਵਿੱਚ ਕਿਸ ਤਰ੍ਹਾਂ ਜਾਂਦਾ ਹੈ। ਸੋ ਸੰਸਾਰੀ ਕਿਸ ਤਰ੍ਹਾਂ ਹੁੰਦਾ ਜੀਵ, ਸ੍ਰੇਸ਼ਟ ਭਗਤ ਕਿਸ ਤਰ੍ਹਾਂ ਹੁੰਦਾ। ਕਵਨ ਸੋ ਦਾਨਾ, ਕਵਨ ਸੋ ਹੋਛਾ, ਕਵਨ ਸੋ ਸੁਰਤਾ, ਕਵਨ ਜੜਾ। ਇਸ ਪ੍ਰਕਾਰ ਬਚਨ ਕਰਦੇ ਹਨ। ਦਾਨਾ ਹੁੰਦਾ ਦਨਾਈ ਵਾਲਾ ਕਿਸ ਤਰ੍ਹਾਂ, ਹੋਛੇ ਸੁਭਾਅ ਵਾਲਾ ਕਿਸ ਤਰ੍ਹਾਂ। ਸੱਤਵਾਂ ਹੈ ਸ੍ਰੇਸ਼ਟ ਗਿਆਤ ਗੇ ਕਿਸ ਤਰ੍ਹਾਂ ਹੁੰਦਾ, ਜੜਾ ਹੁੰਦਾ ਮੂਰਖ ਕਿਸ ਤਰ੍ਹਾਂ ਹੁੰਦਾ। ਅਗਲੀਆਂ ਤਿੰਨ ਤੁਕਾਂ ਵਿੱਚ ਅੱਠ ਉੱਤਰ ਦਿੰਦੇ ਨੇ। ਹੁਕਮੇ ਮੁਕਤੀ, ਹੁਕਮੇ ਨਰਕਾ, ਹੁਕਮ ਸਹਿਸਾਰੀ, ਹੁਕਮੇ ਭਗਤਾ। ਪਰਮੇਸ਼ੁਰ ਦੇ ਹੁਕਮ ਵਿੱਚ ਗੁਰਮੁਖ ਨੂੰ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ, ਪਰਮੇਸ਼ੁਰ ਦੇ ਹੁਕਮ ਵਿੱਚ ਹੀ ਮਨਮੁਖ ਨੂੰ ਨਰਕ ਦੀ ਪ੍ਰਾਪਤੀ ਹੁੰਦੀ ਹੈ। ਹੁਕਮ ਵਿੱਚ ਹੀ ਜੀਵ ਸੰਸਾਰੀ ਹੁੰਦਾ, ਹੁਕਮ ਦੇ ਵਿੱਚ ਹੀ ਵਾਹਿਗੁਰੂ ਪਰਮੇਸ਼ੁਰ ਦਾ ਇਹ ਭਗਤ ਹੋ ਜਾਂਦਾ। ਹੁਕਮੇ ਹੋਛਾ, ਹੁਕਮੇ ਦਾਨਾ, ਦੂਜਾ ਨਾਹੀ ਅਵਰ ਧੜਾ। ਪਰਮੇਸ਼ੁਰ ਦੇ ਹੁਕਮ ਵਿੱਚ ਮਨਮੁਖ ਪੁਰਸ਼ ਹੋਛਾ ਜਿਹੜਾ ਤੁੱਛ ਖਿਆਲਾਂ ਵਾਲਾ ਹੁੰਦਾ, ਪਰਮੇਸ਼ੁਰ ਦੇ ਹੁਕਮ ਵਿੱਚ ਹੀ ਗੁਰਮੁਖ ਦਨਾਈ ਵਾਲਾ ਹੁੰਦਾ। ਸੋ ਇਸ ਪ੍ਰਕਾਰ ਕਵਨ ਸੋ ਸੁਰਤਾ, ਸ੍ਰੇਸ਼ਟ ਗਿਆਤ ਗੇ ਕਿਸ ਤਰ੍ਹਾਂ ਹੁੰਦਾ, ਉੱਤਰ ਦਿੰਦੇ ਪਰਮੇਸ਼ੁਰ ਦੇ ਹੁਕਮ ਵਿੱਚ ਹੀ ਗੁਰਮੁਖ ਸ੍ਰੇਸ਼ਟ ਗਿਆ ਗੇਤ ਹੁੰਦਾ, ਗਿਆਤ ਗੇ ਹੋ ਜਾਂਦਾ। ਕਵਨ ਜਿਹੜਾ ਮੂਰਖ ਕਿਸ ਤਰ੍ਹਾਂ ਹੁੰਦਾ, ਪਰਮੇਸ਼ੁਰ ਦੇ ਹੁਕਮ ਵਿੱਚ ਹੀ ਮਨਮੁਖ ਬੰਦਾ ਮਨਮੁਖਤਾ ਕਰਕੇ ਜੜ ਹੈ, ਐਸਾ ਹੋਰ ਕੋਈ ਦੂਜਾ ਧੜਾ ਤੋਂ ਭਾਵ ਪੱਖ ਨਹੀਂ ਦਿਸਦਾ ਜੋ ਉੱਪਰਲੇ ਕਹੇ ਹੋਏ ਸਾਰੇ ਬਚਨਾਂ ਦਾ ਖੰਡਨ ਕਰਦਾ ਹੋਵੇ। ਸਾਗਰ ਕੀਨਾ ਅਤ ਤੁਮ ਪਾਰਾ, ਇੱਕ ਖੜੇ ਰਸਾ ਤਲ ਕਰ ਮਨਮੁਖ ਗਾਵਾਰਾ। ਉਹ ਪਾਵਨ ਬਚਨ ਇਸ ਤਰ੍ਹਾਂ ਫਰਮਾਇਆ, ਹੇ ਵਾਹਿਗੁਰੂ ਤੁਸੀਂ ਆਪ ਹੀ ਇਹ ਸੰਸਾਰ ਨੂੰ ਬੜਾ ਭਾਰੀ ਸਾਗਰ ਸਮੁੰਦਰ ਬਣਾਉਣਾ ਕੀਤਾ। ਇੱਕ ਜੋ ਮਨਮੁਖ ਗਵਾਰ ਹਨ ਉਹਨਾਂ ਨੂੰ ਰਸਾਤਲ ਹੁੰਦਾ ਪਤਾਲ ਨਰਕਾਂ ਵਿੱਚ ਖੜੇ ਭਾਵ ਖੜਨਾ ਲਿਜਾਣਾ ਕੀਤਾ। ਇੱਕ ਜੋ ਮਨਮੁਖ ਗਵਾਰ ਹਨ ਉਹਨਾਂ ਨੂੰ ਖੜੇ ਹੀ ਰੱਖਿਆ, ਬੈਠਣ ਨਹੀਂ ਦਿੱਤਾ ਹੈ ਆਪ ਨੇ। ਇੱਕ ਨਾ ਪਾਰ ਲੰਘਾਵ ਹੈ ਆਪੇ ਸਤਿਗੁਰ ਜਿਨ ਕਾ ਸੱਚ ਬੇੜਾ। ਜਿਨ੍ਹਾਂ ਦਾ ਬੇੜਾ ਨਿਬੇੜਾ ਸੱਚੇ ਸਤਿਗੁਰਾਂ ਨੇ ਕੀਤਾ ਹੈ, ਜਾਂ ਜਿਨ੍ਹਾਂ ਨੇ ਸਤਿਗੁਰਾਂ ਦੁਆਰੇ ਸੱਚੇ ਨਾਮ ਬੇੜੇ ਪਰ ਚੜ੍ਹਨਾ ਕੀਤਾ ਹੈ, ਉਹਨਾਂ ਇੱਕ ਨਾ ਗੁਰਮੁਖਾਂ ਨੂੰ ਤੂੰ ਆਪ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਂਦਾ। ਕੌਤਕ ਕਾਰ ਇਹ ਹੁਕਮ ਪਠਾਇਆ, ਜੀ ਜੰਤੂ ਪਾਏ ਸਮਾਇਆ। ਕੌਤਕੀ ਜੋ ਕਾਲ ਹੈ ਇਹਨੂੰ ਤੁਸੀਂ ਆਪਣੇ ਹੁਕਮ ਕਰਕੇ ਸੰਸਾਰ ਵਿੱਚ ਪਠਾਇਆ ਤੋਂ ਭਾਵ ਭੇਜਿਆ। ਸਾਰਿਆਂ ਸੂਖਮ ਸਥੂਲ ਜੀਆਂ ਜਨਤਾ ਨੂੰ ਤੁਸੀਂ ਆਪ ਹੀ ਪੈਦਾ ਕਰਕੇ ਫਿਰ ਸਮਾਇਆ, ਫਿਰ ਸਮਾਇਆ ਤੋਂ ਭਾਵ ਉਹਨਾਂ ਦੀ ਸਮਾਪਤੀ ਕੀਤੀ, ਲੈਤਾ ਕਰ ਦਿੱਤੀ ਹੈ। ਵੇਖਿਆ ਵਿਕਸੈ ਸਭ ਰੰਗ ਮਾਣੇ, ਰਚਨ ਕੀਨਾ ਇੱਕ ਆਖਾੜਾ। ਤੁਸੀਂ ਆਪ ਹੀ ਇੱਕ ਸੰਸਾਰ ਅਖਾੜੇ ਨੂੰ ਰਚਨਾ ਕੀਤਾ, ਇਹਦੇ ਕੌਤਕਾਂ ਨੂੰ ਵੇਖ ਕੇ ਤੂੰ ਵਿਕਸੈ ਭਾਵ ਪ੍ਰਸੰਨ ਹੁੰਦਾ ਹੈ, ਅਤੇ ਆਪ ਹੀ ਸਾਰਿਆਂ ਰੰਗ ਆਨੰਦਾਂ ਨੂੰ ਮਾਣੇ ਭੋਗਦਾ। ਵੱਡਾ ਸਾਹਿਬ ਵੱਡੀ ਨਾਈ, ਵੱਡਦਾ ਤਾਰ ਵੱਡੀ ਜਿਸ ਜਾਈ। ਉਹ ਮਾਲਕ ਪਰਮਾਤਮਾ ਸਾਰਿਆਂ ਤੋਂ ਵੱਡਾ, ਉਹਦੀ ਮਹਿਮਾ ਵੀ ਵੱਡੀ ਹੈ, ਵਡਿਆਈ ਵੀ ਵੱਡੀ ਹੈ, ਨਾਈ ਤੋਂ ਭਾਵ ਮਹਿਮਾ। ਉਹ ਦਾਤਾਰ ਦਾਤਾ ਵਾਹਿਗੁਰੂ ਸਭ ਤੋਂ ਵੱਡਾ, ਜਿਸ ਦੀ ਜਾਈ ਭਾਵ ਜਗ੍ਹਾ ਵੀ ਸਭ ਤੋਂ ਵੱਡੀ ਹੈ। ਅਗਮ ਗੋਚਰ ਬੇਅੰਤ ਤੋਲਾ ਹੈ ਨਾਹੀ ਕਿਛ ਆਹਾੜਾ। ਮਨ ਕਰਕੇ ਅਗਮੈ, ਇੰਦੀਆਂ ਕਰਕੇ ਅਗੋਚਰਾ, ਬੇਅੰਤ ਗੁਣਾਂ ਵਾਲਾ ਹੈ ਅਤੇ ਅਤੋਲਾ ਤੋਲਣ ਤੋਂ ਰਹਿਤ ਹੈ, ਉਹਦੇ ਬਰਾਬਰ ਕੁਝ ਆਪ ਆਪ ਵਿਸ਼ੇਸ਼ ਕਰਕੇ ਹਾੜਾ ਮਿਣਿਆ ਨਹੀਂ ਜਾਂਦਾ, ਤੋਲਿਆ ਨਹੀਂ ਜਾਂਦਾ। ਕੀਮਤ ਕੋਈ ਨਾ ਜਾਣੈ ਦੂਜਾ, ਆਪੇ ਆਪ ਨਿਰੰਜਨ ਪੂਜਾ। ਉਸ ਵਾਹਿਗੁਰੂ ਦੀ ਕੀਮਤ ਨੂੰ ਹੋਰ ਕੋਈ ਦੂਜਾ ਨਹੀਂ ਜਾਣਦਾ। ਉਹ ਨਿਰੰਜਨ ਆਪਣੇ ਬਰਾਬਰ ਆਪ ਹੀ ਪੂਜਾ ਤੋਂ ਭਾਵ ਪੁੱਜ ਰਿਹਾ, ਉਹ ਆਪਣੀ ਪੂਜਾ ਨੂੰ ਆਪ ਹੀ ਕਰਾਉਂਦਾ। ਸੋ ਆਪੇ ਆਪ ਨਿਰੰਜਨ ਪੂਜਾ, ਪੂਜਾ ਹੁੰਦਾ ਬਰਾਬਰ ਪੂਜਣਾ, ਪੂਜਾ ਪੋਲਾ ਨਹੀਂ ਕਰਨਾ। ਆਪ ਸੋ ਗਿਆਨੀ, ਆਪ ਧਿਆਨੀ, ਆਪ ਸਤਵੰਤਾ, ਆਤ ਗਾੜਾ। ਸੋ ਇਸ ਪ੍ਰਕਾਰ ਆਤ ਕੱਸ ਕੇ ਨਹੀਂ ਜ਼ਿਆਦਾ ਕਰਨਾ, ਆਤ ਗਾੜਾ। ਆਪਣੇ ਸਰੂਪ ਦਾ ਉਹ ਆਪ ਹੀ ਸੋ ਸ੍ਰੇਸ਼ਟ ਗਿਆਨੀ ਹੈ, ਆਪਣੇ ਸਰੂਪ ਦਾ ਉਹ ਆਪ ਹੀ ਧਿਆਨ ਲਗਾਉਣ ਵਾਲਾ ਹੈ, ਆਪ ਹੀ ਸਤਵੰਤਾ ਹੁੰਦਾ, ਸਤ ਸੰਤੋਖ ਆਦਿ ਗੁਣਾਂ ਵਾਲਾ, ਆਪ ਹੀ ਸਤ ਚੇਤਨ ਆਨੰਦ ਰੂਪ ਲੱਛਣਾਂ ਵਾਲਾ, ਆਪ ਹੀ ਸਤ ਧਰਮ ਵਾਲਾ, ਸਭ ਨੂੰ ਸਤਵੰਤਾ ਹੁੰਦਾ, ਸੱਤਾ ਸਫੁਰਤੀ ਦੇਣ ਵਾਲਾ, ਅਤੇ ਆਪ ਹੀ ਗਾੜਾ ਬੜਾ ਗੁੱਝ ਹੈ। ਕੇਤੜਿਆਂ ਦਿਨ ਗੁਪਤ ਕਹਾਇਆ, ਕੇਤੜਿਆਂ ਦਿਨ ਸੁੰਨ ਸਮਾਇਆ। ਸੋ ਮਹਾਂਪਰਲੋਂ ਵੇਲੇ ਕਿਤਨੇ ਹੀ ਦਿਨ ਆਪਣੇ ਆਪ ਨੂੰ ਗੁਪਤ ਰੂਪ ਕਹਾਇਆ, ਅਤੇ ਕਿਤਨੇ ਹੀ ਦਿਨ ਉਹਨੇ ਸੁੰਨ ਅਫੁਰ ਸਮਾਧੀ ਵਿੱਚ ਸਮਾਉਣਾ ਕੀਤਾ। ਕੇਤੜਿਆਂ ਦਿਨ ਧੁੰਦੂਕਾਰ ਆਇਆ, ਆਪੇ ਕਰਤਾ ਪ੍ਰਗਟੜਾ। ਸੋ ਕਿੰਨੇ ਹੀ ਦਿਨ ਸੂਰਜ ਚੰਦਰਮਾ ਲੋਭ ਕਰਕੇ ਉਹਨੇ ਧੁੰਦੂਕਾਰਾ ਹਨੇਰਾ ਕੀਤੀ ਰੱਖਿਆ। ਜਿਸ ਵੇਲੇ ਸੰਸਾਰ ਦੇ ਬਣਾਉਣ ਦੀ ਇੱਛਾ ਹੋਈ ਤਾਂ ਕਰਤਾ ਪੁਰਖ ਆਪ ਹੀ ਫਿਰ ਪ੍ਰਗਟ ਹੋਇਆ। ਆਪੇ ਸ਼ਕਤੀ ਸਬਲ ਕਹਾਇਆ, ਆਪੇ ਸੂਰਾ ਅਮਰ ਚਲਾਇਆ। 1082 ਅੰਗ 'ਤੇ ਫਰਮਾਉਂਦੇ ਹਨ, ਫਿਰ ਆਪ ਹੀ ਸ਼ਕਤੀ ਸਬਲ ਮਾਇਆ ਸਬਲ ਈਸ਼ਵਰ ਕਹਾਇਆ, ਅਤੇ ਆਪ ਹੀ ਸੂਰਬੀਰ ਹੋ ਕੇ ਅਮਰ ਹੁੰਦਾ ਹੁਕਮ ਚਲਾਉਣਾ ਕੀਤਾ। ਆਪੇ ਸਿਵ ਵਰਤਾਈਆਂ ਨੇ ਅੰਤਰ, ਆਪੇ ਸੀਤਲ ਖਾਰ ਗੜਾ। ਆਪ ਹੀ ਉਹਨੇ ਸਭ ਦੇ ਅੰਦਰ ਸਿਵ ਹੁੰਦਾ ਤਮੋ ਗੁਣ ਵਰਤਾਇਆ, ਗੁਰਮੁਖਾਂ ਅੰਦਰ ਉਹਨੇ ਆਪ ਹੀ ਹੁੰਦਾ ਸਿਵ ਕਲਿਆਣਤਾ ਵਰਤਾਉਣਾ ਕੀਤੀ, ਆਪ ਹੀ ਖਾਰ ਗੜਾ। ਸੋ ਠੰਡੇ ਗੜੇ ਵਾਂਗ ਸੀਤਲ ਅਤੇ ਸ਼ਾਂਤੀ ਸਰੂਪ ਹੈ। ਜਿਸੈ ਨਿਵਾਜੇ ਗੁਰਮੁਖ ਸਾਜੇ, ਨਾਮ ਵਸੈ ਤਿਸ ਅਨਹਦ ਵਾਜੇ। ਜਿਸ ਗੁਰਮੁਖ ਨੂੰ ਨਿਵਾਜੇ ਵਡਿਆਉਣਾ ਚਾਹੁੰਦਾ, ਉਹਨੂੰ ਗੁਰਾਂ ਦੁਆਰੇ ਚਾਰੇ ਸਾਧਨਾਂ ਨਾਲ ਸਾਜਦਾ, ਜਿਸ ਦੇ ਅੰਦਰ ਨਾਮ ਸਿਮਨ ਵੱਸਦਾ ਉਹਨੂੰ ਅਨਹਦ ਹੁੰਦਾ। ਅਨਹਦ ਤੋਂ ਭਾਵ ਹੱਥ ਤੋਂ ਰਹਿਤ ਕੌਣ ਹੈ? ਪਰਮਾਤਮਾ, ਪ੍ਰਭੂ ਪਰਮਾਤਮਾ ਆਪ ਹੀ ਵਾਜੇ ਪਾਪ ਪ੍ਰਗਟ ਹੁੰਦਾ। ਇਸ ਹੀ ਸੁੱਖ ਇਸ ਹੀ ਠਕੁਰਾਈ, ਕਿਸੈ ਨਾ ਆਵੈ ਜਮ ਨੇੜਾ। ਉਹਨੂੰ ਸੁੱਖ ਪ੍ਰਾਪਤ ਹੁੰਦਾ, ਉਸੇ ਦੀ ਸਾਰੇ ਠਕੁਰਾਈ ਰਾਜਧਾਨੀ ਹੋ ਜਾਂਦੀ ਹੈ, ਅਤੇ ਉਸਦੇ ਨੇੜਾ ਕੋਲ ਕਦੇ ਉਹਦੇ ਕੋਲ ਜਮਦੂਤ ਨਹੀਂ ਆਉਂਦਾ ਕਦੇ ਵੀ। ਕੀਮਤ ਕਾਗਦ ਕਹੀ ਨਾ ਜਾਈ, ਕਹੋ ਨਾਨਕ ਬੇਅੰਤ ਗੁਸਾਈ। ਕਾਗਜ਼ ਲੈ ਕੇ ਜੇ ਚਾਹੇ ਵੀ ਕਿੰਨਾ ਲਿਖੀਏ ਤਾਂ ਵੀ ਉਹਦੀ ਕੀਮਤ ਨਹੀਂ ਕਹੀ ਜਾਂਦੀ। ਮਹਾਰਾਜ ਕਥਨ ਕਰਦੇ ਹਨ ਭਾਈ ਕਿ ਉਹ ਗੁਸਾਈ ਪ੍ਰਿਥਵੀ ਭਾਵ ਧਰਤੀ ਦਾ ਮਾਲਕ ਪਰਮਾਤਮਾ ਬੇਅੰਤ ਹੈ। ਆਦਿ ਮੱਧ ਅੰਤ ਪ੍ਰਭ ਸੋਹੀ, ਹਾਥ ਤਿਸੈ ਕਹਿ ਨੇ ਬੇੜਾ। ਸੋ ਆਦਿ ਮੱਧ ਅੰਤ ਤਿੰਨਾਂ ਸਮੇਂ ਵਿੱਚ ਉਹ ਵਾਹਿਗੁਰੂ ਪੂਰਨ ਹੈ, ਅਤੇ ਉਸੇ ਦੇ ਹੱਥ ਵਿੱਚ ਸਾਰਿਆਂ ਜੀਵਾਂ ਦੇ ਕਰਮਾਂ ਦਾ ਨੇਬੇੜਾ ਫੈਸਲਾ ਹੈ। ਇਸਹਿ ਸਰੀਕ ਨਾ ਹੀਰੇ ਕੋਈ, ਇਸ ਹੀ ਬੁੱਤੈ ਜਵਾਬ ਨਾ ਹੋਈ। ਰੇਹ ਤੋਂ ਭਾਵ ਹੈ ਭਾਈ, ਉਹ ਵਾਹਿਗੁਰੂ ਦਾ ਸਰੀਕ ਜਿਹੜਾ ਬਰਾਬਰ ਦਾ ਕੋਈ ਨਹੀਂ ਹੈ। ਉਸ ਵਾਹਿਗੁਰੂ ਦੇ ਸਾਹਮਣੇ ਕਿਸੇ ਬੁੱਤੈ, ਬੁੱਤੈ ਤੋਂ ਭਾਵ ਕਿਸੇ ਪਾਸੋਂ ਵੀ ਜਵਾਬ ਨਹੀਂ ਹੁੰਦਾ, ਇਨਕਾਰ ਨਹੀਂ ਹੁੰਦਾ, ਬਹਾਨੇ ਨਹੀਂ ਕਰ ਸਕਦਾ ਕੋਈ। ਨਾਨਕ ਕਾ ਪ੍ਰਭ ਆਪੇ ਆਪੇ ਕਰ ਕਰ ਵੇਖਿਆ ਚੋਈ ਖੜਾ। ਸਤਿਗੁਰੂ ਕਥਨ ਕਰਦੇ ਆ, ਮੈਂ ਨਾਨਕ ਦਾ ਪ੍ਰਭੂ ਆਪੇ ਚੋਜ ਕੌਤਕ ਕਰਦਾ, ਫਿਰ ਆਪ ਹੀ ਖੜਾ ਸਾਵਧਾਨ ਹੋ ਕੇ ਆਪਣੇ ਕੀਤੇ ਹੋਏ ਕੌਤਕਾਂ ਨੂੰ ਵੇਖਦਾ ਹੈ। ਮਾਰੂ ਮਹੱਲਾ ਪੰਜਵਾ, ਅਚੁੱਤ ਪਾਰ ਬ੍ਰਹਮ ਪਰਮੇਸ਼ਰ ਅੰਤਰਜਾਮੀ, ਮਧਸੂਦਨ ਦਾ ਮੋਦਰ ਸੁਆਮੀ। ਮਾਰੂ ਰਾਗ ਪੰਜਵੇਂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਹਨ ਅੱਗੇ। ਸੋ ਇੱਕ ਦਿਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕੋਲ ਸਿੱਖਾਂ ਨੇ ਬੇਨਤੀ ਕੀਤੀ, ਇਹ ਸਨਾਤਨ ਮਤ ਵਾਲੇ ਹੈ, ਵੈਸ਼ਨਵ ਲੋਕ ਹੈ, ਇਹ ਵਿਸ਼ਨ ਜਿਹੜੇ ਨੇ ਸਹੰਸਰਨਾਮੇ ਦਾ ਪਾਠ ਕਰਨ ਦਾ ਬਹੁਤਾ ਮਹਾਤਮ ਗਿਣਦੇ ਆ, ਆਪ ਕਿਰਪਾ ਦ੍ਰਿਸ਼ਟੀ ਕਰਕੇ ਇਹੋ ਜਿਹੀ ਬਾਣੀ ਉਚਾਰੋ ਜਿਸ ਬਾਣੀ ਦੇ ਪੜ੍ਹਨ ਨਾਲ ਵਿਸ਼ਨ ਸਹੰਸਰਨਾਮੇ ਜਿੰਨਾ ਫਲ ਪ੍ਰਾਪਤ ਹੋਵੇ। ਮਹਾਰਾਜ ਕਹਿੰਦੇ ਇਸ ਤੋਂ ਵੀ ਜ਼ਿਆਦਾ ਫਲ ਦੇਵਾਂਗੇ ਕੋਈ ਨਹੀਂ। ਸਿੱਖਾਂ ਦੀ ਇਹ ਬੇਨਤੀ ਪ੍ਰਵਾਨ ਕਰਕੇ ਗੁਰੂ ਸਾਹਿਬ ਨੇ ਇਹ ਜੋ ਹੈ ਵਿਸ਼ਨ ਸਹੰਸਰਨਾਮਾ ਕਥਨ ਕਰਦੇ ਹਨ। ਸੋ ਮਹਾਰਾਜ ਕਿਰਪਾ ਕਰਕੇ ਫਰਮਾਉਂਦੇ ਹਨ, ਅਚੁੱਤ ਪਾਰ ਬ੍ਰਹਮ ਪਰਮੇਸ਼ਰ ਅੰਤਰਜਾਮੀ, ਮਧਸੂਦਨ ਦਾ ਮੋਦਰ ਸੁਆਮੀ। ਅਚੁੱਤ ਪਾਰ ਬ੍ਰਹਮ ਪਰਮੇਸ਼ਰ ਅੰਤਰਜਾਮੀ, ਮਧਸੂਦਨ ਦਾ ਮੋਦਰ ਸੁਆਮੀ। ਸੋ ਇਹ ਸਾਰੇ ਪਰਮੇਸ਼ਰ ਦੇ ਨਾਮ ਹਨ। ਉਹ ਪਰਮਾਤਮਾ ਅਚੁੱਤ ਤੋਂ ਭਾਵ ਅਗੇੜਾ, ਇਹ ਅਚੋਤਹੇ ਪਾਰ ਬ੍ਰਹਮ ਅਵਿਨਾਸ਼ੀ ਅਗਨਾਸ ਸਭਨਾ ਤੋਂ ਪਾਰ ਪਰੇ ਅਤੇ ਬ੍ਰਹਮ ਵਿਆਪਕ ਹੈ ਸਾਰਿਆਂ ਤੋਂ ਪਰਮੇਸ਼ੁਰ ਜੋ ਵੱਡਾ ਈਸ਼ਵਰ ਹੈ ਅਤੇ ਅੰਤਰਜਾਮੀ ਹੈ। ਜਿਸ ਵੇਲੇ ਤਰਲੋਚਨ ਭਗਤ ਨੂੰ ਬਾਜ਼ਾਰ ਵਿੱਚ ਭਗਵਾਨ ਮਿਲਿਆ ਤਾਂ ਭਗਤ ਜੀ ਨੇ ਪੁੱਛਿਆ ਤੂੰ ਨੌਕਰੀ ਕਰਨੀ ਹੈ? ਭਗਵਾਨ ਨੇ ਕਿਹਾ ਹਾਂ ਜ਼ਰੂਰ ਕਰਨੀ ਹੈ। ਭਗਤ ਜੀ ਨੇ ਪੁੱਛਿਆ ਤੇਰਾ ਨਾਮ ਕੀ ਹੈ? ਭਗਵਾਨ ਨੇ ਕਿਹਾ ਮੇਰਾ ਨਾਮ ਅੰਤਰਜਾਮੀ ਹੈ। ਮਧਸੂਦਨ ਭਾਵ ਮਧੂ ਦੈਨ ਦੇ ਨਾਸ ਕਰਨ ਵਾਲਾ ਹੈ, ਜਿਸ ਦੇ ਦਾਮੋਦਰ ਦਾਮ ਉਦਰ ਉਦਰ ਵਿੱਚ ਦਾਮ ਹੁੰਦੀ ਮਾਇਆ ਹੈ। ਦੁਆਪਰ ਯੁੱਗ ਵਿੱਚ ਜਿਸ ਵੇਲੇ ਕ੍ਰਿਸ਼ਨ ਅਵਤਾਰ ਧਾਰਿਆ ਸੀ ਉਸ ਵੇਲੇ ਮਾਤਾ ਯਸ਼ੋਦਾ ਨੇ ਉਦਰ ਉਦਰ ਵਿੱਚ ਪੇਟ ਦੇ ਨਾਲ ਰੱਸੀ ਪਾ ਕੇ ਕ੍ਰਿਸ਼ਨ ਜੀ ਨੂੰ ਬੰਨਿਆ ਸੀ। ਉਸ ਦਿਨ ਤੋਂ ਕ੍ਰਿਸ਼ਨ ਦਾ ਨਾਮ ਦਾਮੋਦਰ ਪੈ ਗਿਆ, ਫਿਰ ਸਾਰਿਆਂ ਦਾ ਸੁਆਮੀ ਹੈ। ਇਹਦੇ 'ਚ 24 ਅਵਤਾਰਾਂ ਦਾ ਵੀ ਕਥਨ ਕੀਤਾ, ਜਿਵੇਂ ਦਸਵੇਂ ਪਾਤਸ਼ਾਹ ਨੇ ਦਸਮ ਗ੍ਰੰਥ ਵਿੱਚ ਕਥਨ ਕੀਤਾ 24 ਅਵਤਾਰ। 24 ਅਵਤਾਰਾਂ ਤੋਂ ਬਿਨਾਂ ਹੋਰ ਬਹੁਤ ਸਾਰੇ ਨਾਮ ਉਚਾਰਨਾ ਕੀਤੇ ਹਨ। ਰਿਖੀ ਕੇਸ ਗੋਵਰਧਨ ਧਾਰਲੀ ਧਾਰੀ ਮੁਰਲੀ ਮਨੋਹਰ ਹਰ ਰੰਗਾ, ਇਹ ਵੀ ਪਰਮੇਸ਼ੁਰ ਦੇ ਨਾਮ ਹਨ। ਉਹ ਰਿਖੀ ਕੇਸ਼, ਰਿਖੀਆਂ ਦਾ ਈਸ਼ਵਰ ਹੈ। ਰਿਖੀ ਕੇਸ਼, ਰਿਖੀ ਕੇਸ਼ ਇੰਦਰੀਆਂ ਦਾ ਈਸ਼ਵਰ ਹੈ। ਗੋਵਰਧਨ ਪਰਬਤ ਦੇ ਚੁੱਕਣ ਕਰਕੇ ਉਹਦਾ ਨਾਮ ਗੋਵਰਧਨ ਧਾਰੀ ਹੈ। ਉਸੇ ਦਾ ਨਾਮ ਮੁਰਲੀ ਮਨੋਹਰ ਹੈ, ਜਿਸਨੇ ਕ੍ਰਿਸ਼ਨ ਰੂਪ ਹੋ ਕੇ ਇਹੋ ਜਿਹੀ ਸੁੰਦਰ ਮੁਰਲੀ ਵਜਾਈ, ਜਿਹਨੂੰ ਸੁਣ ਕੇ ਦਰਿਆਵਾਂ ਦੇ ਪਾਣੀ ਖਲੋ ਗਏ ਅਤੇ ਦਰੱਖਤਾਂ ਵਿੱਚੋਂ ਰਸ ਚੋਣ ਲੱਗ ਪਿਆ। ਜੜ ਪਦਾਰਥ ਚੇਤਨ ਅਤੇ ਚੇਤਨ ਜੀਵ ਜੜ ਹੋ ਗਏ, ਫਿਰ ਉਹ ਪ੍ਰਭੂ ਹਰ ਰੰਗਾਂ ਵਿੱਚ ਰੰਗਿਆ ਹੋਇਆ। ਦਸਮ ਗ੍ਰੰਥ ਕ੍ਰਿਸ਼ਨ ਅਵਤਾਰ ਚ ਮਹਾਰਾ ਲਿਖਦੇ ਆ, ਰੂਖਨ ਤੇ ਰਸ ਚੂਬਨ ਲਾਗ ਝਰੈ ਝਰਨਾ ਗਿਰਤੇ ਸੁਖਦਾਈ, ਘਾਸ ਚੁਗੈ ਨਾ ਮ੍ਰਿਗਾ ਬਨ ਕੇ ਖਗਰੀਜ ਰਹੇ ਧੁਨ ਜਾ ਸੁਨ ਪਾਈ, ਕੰਨ ਰਹੀ ਜਮਨਾ ਮੁਨ ਕੇ ਧੁਨ ਰਾਗ ਭਲੇ ਸੁਨ ਬੇ ਕੋ ਚਾਹੇ ਹੈ, ਕੰਨ ਤਬੈ ਹੱਸ ਕੈ ਮੁਰਲੀ ਸੋ ਬਜਾਏ ਉੱਠਿਓ ਆਪਣੇ ਕਰ ਲੈ ਕੈ, ਠੰਡ ਪਈ ਜਮਨਾ ਸੁਨ ਕੈ ਧੁਨ ਪੌਣ ਰਹੇ ਸੁਨ ਕੈ ਉਰ ਜਾਇ ਕੈ, ਮਾਨਸ ਕੀ ਕਹਿ ਹੈ ਗਿਣਤੀ ਸੁਨ ਹੋਤ ਸੁਰੀ ਅਸੁਰੀ ਧੁਨ ਬੌਰੀ, ਸੋ ਸੁਨ ਕੈ ਧੁਨ ਸਰਾਉਂਦਨ ਮੈਂ ਤਰਨੀ ਹਰਨੀ ਜਿਵੇਂ ਆਵਤ ਦੌਰੀ, ਕਾਕੁਰ ਏਕ ਸਬਾਈ ਨਾਰ ਮਹਾਰਾਜ ਨੇ ਬਚਨ ਲਿਖਿਆ। ਸੋ ਇਸ ਪ੍ਰਕਾਰ ਜਦੋਂ ਬਹੁਤ ਪੁਰਾਣੀ ਗੱਲ ਹੈ 1976 ਦੇ ਵਿੱਚ ਜਦੋਂ ਮਹਾਂਪੁਰਖਾਂ ਦੇ ਨਾਲ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੱਫਰਾਲ ਪਿੰਡ ਗਏ ਸੀ ਸਾਰੇ ਜਥੇ ਸਮੇਤ, ਉੱਥੇ ਕ੍ਰਿਸ਼ਨ ਜੀ ਦੀ ਜਨਮ ਅਸ਼ਟਮੀ ਵਾਲੇ ਦਿਨ ਸਾਰੇ ਹਿੰਦੂ ਇਕੱਠੇ ਹੋ ਕੇ ਆਏ ਸੀਗੇ। ਮਹਾਂਪੁਰਖਾਂ ਨੂੰ ਕਹਿਣ ਲੱਗੇ ਤੁਸੀਂ ਮੰਦਰ 'ਚ ਕਥਾ ਕਰ ਸਕਦੇ ਹੋ? ਕਹਿੰਦੇ ਹਾਂ ਭਾਈ ਕਿਉਂ ਨਹੀਂ। ਉਸ ਵਕਤ ਮੰਦਰ ਵਿੱਚ ਜਾ ਕੇ ਜਨਮ ਅਸ਼ਟਮੀ ਵਾਲੇ ਦਿਨ ਇਹ ਸ਼ਬਦ ਦੀ ਕਥਾ ਕੀਤੀ ਸੀ। ਇੰਨਾ ਵਿਸਥਾਰ ਨਾਲ ਦੱਸਿਆ ਕਿਉਂਕਿ ਉਹਨਾਂ ਨੇ ਦਸਮ ਸਾਰਾ ਪੜ੍ਹਿਆ ਹੋਇਆ ਸੀ। ਸਾਰੇ ਹਿੰਦੂ ਕਹਿਣ ਲੱਗੇ ਵੀ ਇੰਨਾ ਗਿਆਨ ਤਾਂ ਸਾਨੂੰ ਵੀ ਨਹੀਂ, ਇਸ ਕ੍ਰਿਸ਼ਨ ਜੀ ਬਾਰੇ ਸਾਨੂੰ ਇੰਨਾ ਪਤਾ ਨਹੀਂ ਸੀ ਲੱਗਿਆ ਅੱਜ ਤੱਕ। ਬਹੁਤ ਸੋਹਣੀ ਕਥਾ ਕੀਤੀ 1.5 ਘੰਟਾ, ਅਤੇ ਜਦੋਂ ਸਾਡੇ ਕੋਲ ਟੇਪ ਰਿਕਾਰਡ ਵਗੈਰਾ ਜਾਂ ਕੋਈ ਕੈਮਰੇ ਨਹੀਂ ਸੀ ਹੁੰਦੇ, ਨਹੀਂ ਉਦੋਂ ਉਹਨਾਂ ਦੀ ਉਹ ਕਥਾ ਰਿਕਾਰਡ ਕਰਨ ਵਾਲੀ ਸੀ। ਬੜੀ ਸੁੰਦਰ ਕਥਾ ਦੇ ਉੱਤੇ ਸਾਰੇ ਹਿੰਦੂ ਮੰਤਰ ਮੁਗਧ ਹੋ ਗਏ ਸਨ। ਮਹਾਂਪੁਰਖਾਂ ਨੇ ਕਿਹਾ ਸਿਰ ਢੱਕਣਾ ਪਊ, ਕਹਿੰਦੇ ਢੱਕ ਲਾਂਗੇ, ਕਿਉਂਕਿ ਸ਼ਬਦ ਦੀ ਕਥਾ ਸਾਰਿਆਂ ਨੇ ਸਿਰ ਢਕਾ ਕੇ ਫਿਰ ਕਥਾ ਕੀਤੀ ਸੀ। ਪੰਡਾਲ ਲਗਵਾਇਆ ਸੀ ਬਕਾਇਦਾ, ਮੋਹਨ ਮਾਧਵ ਕ੍ਰਿਸ਼ਨ ਮੁਰਾਰੇ ਜਗਦੀਸ਼ਵਰ ਹਰਜੀਵ ਅਸੁਰ ਸੰਘਾਰੇ। ਮੋਹਨ ਤੋਂ ਭਾਵ ਸਭ ਦੇ ਮੋਹਣੇ ਵਾਲਾ, ਮਾਧਵ ਹੁੰਦਾ ਮਾਇਆ ਦਾ ਪਤੀ ਆ, ਉਸ ਵਿੱਚ ਕ੍ਰਿਸ਼ਤਾਈ ਨਹੀਂ ਹੈ। ਮੁਰਾਰੇ ਮੁਰ ਆਰੇ ਮੁਰਦੈਂਤ ਦਾ ਏਤਾਦਾਰੀ ਹੈ ਮਾਰਨ ਵਾਲਾ ਮੁਰਦੈਂਤ ਨੂੰ, ਉਹ ਹਰਜੀ ਉਹ ਸਾਰੇ ਜਗਤ ਦਾ ਈਸ਼ਵਰ ਮਾਲਕ ਹੈ। ਫਿਰ ਉਹ ਅਸੁਰ ਹੁੰਦਾ ਦੈਂਤਾਂ ਦੇ ਸੰਘਾਰੇ ਭਾਵ ਮਾਰਨ ਵਾਲਾ। ਜਗ ਜੀਵਨ ਅਵਿਨਾਸੀ ਠਾਕੁਰ ਘਟ ਘਟ ਵਾਸੀ ਹੈ ਸੰਗਾ, ਜਗ ਜੀਵਨ ਜੀਵਾਂ ਦੇ ਜਵਾਉਣ ਕਰਕੇ ਉਹਦਾ ਨਾਮ ਜਗ ਜੀਵਨ ਹੈ। ਸੋ ਅਵਿਨਾਸੀ ਸੱਤ ਚੇਤਨ ਆਨੰਦ ਸਰੂਪ ਹੋਣ ਕਰਕੇ ਉਹਦਾ ਨਾਮ ਅਵਿਨਾਸੀ ਨਾਸ ਤੋਂ ਰਹਿਤ ਹੈ। ਠਾਕੁਰ ਭਾਵ ਸਾਰਿਆਂ ਦਾ ਮਾਲਕ ਹੈ, ਠਾਕੁਰ ਏਕ ਸੁਭਾਈ ਨਾਲ ਹਰ ਇੱਕ ਘਟ ਵਿੱਚ ਵੱਸ ਕੇ ਸਾਰਿਆਂ ਦੇ ਨਾਲ ਮਿਲ ਰਿਹਾ ਹੈ। ਧਰਨੀ ਧਰ ਈਸ ਨਰ ਸਿੰਘ ਨਾਰਾਇਣ ਦਾੜਾ ਅਗਰੇ ਪ੍ਰਿਥਮ ਧਰਾਇਣ। ਸੋ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ ਧਰਨੀ ਧਰ ਹੁਣ ਧਰਤੀ ਦੇ ਧਾਰਨ ਵਾਲਾ ਹੋਣ ਕਰਕੇ ਉਹਦਾ ਨਾਮ ਧਰਨੀ ਧਰ ਹੈ। ਈਸ ਭਾਵ ਸਾਰਿਆਂ ਦਾ ਮਾਲਕ ਹੋਣ ਕਰਕੇ ਉਹਦਾ ਨਾਮ ਈਸ਼ਵਰ ਹੈ। ਨਰਸਿੰਘ ਪ੍ਰਹਿਲਾਦ ਭਗਤ ਦੀ ਰੱਖਿਆ ਕਰਨ ਵਾਸਤੇ ਉਹਨੇ ਨਰਸਿੰਘ ਅਵਤਾਰ ਧਾਰਿਆ ਸੀ, ਅੱਧਾ ਮਨੁੱਖ ਦਾ ਅਤੇ ਅੱਧਾ ਸ਼ੇਰ ਦਾ ਆਕਾਰ ਸੀ। ਸੋ ਅੱਗੇ ਲਿਖਿਆ ਨਾਰਾਇਣ ਨਾਰਾਇਣ, ਜਲ ਵਿੱਚ ਘਰ ਹੋਣ ਕਰਕੇ ਉਹਦਾ ਨਾਮ ਨਾਰਾਇਣ ਹੈ। ਦਾੜਾ ਅਗਰੇ ਪ੍ਰਥਮ ਧਰਾਇਣ, ਇਹ ਵੀ ਪਰਮੇਸ਼ੁਰ ਦਾ ਨਾਮ ਹੈ। ਜਿਸ ਵੇਲੇ ਹਿਰਨਕਸ਼ਪ ਰਾਕਸ਼ ਨੇ ਵੇਦਾਂ ਸਮੇਤ ਪ੍ਰਿਥਵੀ ਦਾ ਇੱਕ ਹਿੱਸਾ ਲਪੇਟ ਕੇ ਹੇਠਾਂ ਪਤਾਲ ਵਿੱਚ ਗੰਦਗੀ ਦੇ ਢੇਰ ਵਿੱਚ ਜਾ ਟਕਾਇਆ। ਉਸ ਵੇਲੇ ਭਗਵਾਨ ਨੇ ਸੂਰ ਰੂਪ ਧਾਰ ਕੇ ਹਿਰਨਕਸ਼ਪ ਨਾਲ ਯੁੱਧ ਕਰਕੇ ਉਹਨੂੰ ਮਾਰ ਕੇ ਗੰਦਗੀ ਦੇ ਢੇਰ ਵਿੱਚੋਂ ਫਿਰ ਵੇਦਾਂ ਸਮੇਤ ਧਰਤੀ ਨੂੰ ਕੱਢ ਕੇ ਆਪਣੀਆਂ ਦਾੜਾਂ ਭਾਵ ਜਾੜਾਂ ਦੇ ਅੱਗੇ ਧਰਨ ਧਰ ਕੇ ਲਿਆਉਂਦਾ ਸੀ। ਇਹ ਦੇਖੋ ਫਿਰ ਦਸਮ ਗ੍ਰੰਥ ਵਿੱਚ ਦਸਵੇਂ ਪਾਤਸ਼ਾਹ ਨੇ 24 ਅਵਤਾਰਾਂ ਵਿੱਚ ਜਿਹੜਾ ਬਰਾਹ ਅਵਤਾਰ ਲਿਖਿਆ ਉੱਥੇ ਸਾਰੀ ਕਥਾ ਲਿਖੀ ਹੋਈ ਹੈ। ਇਸ ਪ੍ਰਕਾਰ ਮਹਾਰਾਜ ਫਰਮਾਉਂਦੇ ਹਨ, ਬਾਵਨ ਰੂਪ ਕੀਆ ਤੁਦ ਕਰਤੇ ਸਭ ਹੀ ਸੇਤੀ ਹੈ ਚੰਗਾ। ਸੋ ਇਸ ਪ੍ਰਕਾਰ ਬਚਨ ਫਰਮਾਉਂਦੇ ਉਸ ਕਰਤੇ ਪੁਰਖ ਨੇ ਬਲ ਰਾਜਾ ਦੇ ਛਲਣ ਵਾਸਤੇ ਆਪ ਹੀ ਬਾਵਨ ਅਵਤਾਰ ਦਾ ਰੂਪ ਧਾਰਨਾ ਕੀਤਾ। ਫਿਰ ਉਹ ਸਾਰਿਆਂ ਦੇ ਨਾਲ ਚੰਗਾ ਲੱਗ ਰਿਹਾ ਕਿਉਂਕਿ ਉਸਦਾ ਕਿਸੇ ਨਾਲ ਵੈਰ ਭਾਵ ਨਹੀਂ ਹੈ। ਸ੍ਰੀ ਰਾਮ ਚੰਦ ਜਿਸ ਰੂਪ ਨਾਲ ਰੇਖਿਆ ਬਨਵਾਲੀ ਚੱਕਰਪਾਣ ਦਰਸ ਅਨੂਪਿਆ, ਜਿਸਦਾ ਕੋਈ ਰੂਪ ਰੇਖ ਨਹੀਂ ਹੈ ਉਹ ਆਪ ਹੀ ਸ੍ਰੀ ਰਾਮ ਚੰਦਰ ਰੂਪ ਹੋਇਆ। ਸੰਸਾਰ ਬਨ ਦਾ ਬਾਲੀ ਹੋਣ ਕਰਕੇ ਉਹਦਾ ਨਾਮ ਬਨਵਾਲੀ ਹੈ। ਪਾਣ ਹੁੰਦਾ ਹੱਥਾਂ ਵਿੱਚ ਸੁਦਰਸ਼ਨ ਚੱਕਰ ਦੇ ਧਾਰਨ ਕਰਕੇ ਉਹਦਾ ਨਾਮ ਚੱਕਰਪਾਣ, ਫਿਰ ਉਹਦਾ ਦਰਸ਼ਨ ਅਨੂਪਿਆ ਅਨ ਉਪਿਆ ਭਾਵ ਉਪਮਾ ਤੋਂ ਰਹਿਤ ਹੈ। ਸਹਸ ਨੇਤਰ ਮੂਰਤ ਹੈ ਸਹਸਾ, ਇੱਕ ਦਾਤਾ ਸਭ ਹੈ ਮੰਗਾ। ਸੋ ਵਿਰਾਟ ਰੂਪ ਹੋਣ ਕਰਕੇ ਉਹਦੇ ਸਹਸ ਹਜ਼ਾਰਾਂ ਨੇਤਰ ਹਨ ਅਤੇ ਹਜ਼ਾਰਾਂ ਹੀ ਮੂਰਤੀਆਂ ਹਨ। ਸਾਰਿਆਂ ਦਾ ਦਾਤਾ ਇੱਕ ਪਰਮੇਸ਼ਰ ਹੀ ਹੈ, ਹੋਰ ਸਾਰੇ ਉਹਦੇ ਦਰ ਦੇ ਮੰਗਤੇ ਹਨ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ, ਭਗਤ ਵਛਲ ਅਨਾਥ ਹੈ ਨਾਥੇ, ਗੋਪੀ ਨਾਥ ਸਗਲ ਹੈ ਸਾਥੇ। ਉਹ ਭਗਤਾਂ ਦਾ ਵਛਲ ਤੋਂ ਭਾਵ ਪਿਆਰ ਹੈ ਅਤੇ ਅਨਾਥਾਂ ਦੇ ਨਾਥੇ ਭਾਵ ਸੁਆਮੀ ਹੈ, ਸਾਰਿਆਂ ਦਾ ਅਨਾਥਾਂ ਦਾ, ਫਿਰ ਉਹ ਗੋਪੀਆਂ ਦਾ ਨਾਥ ਭਾਵ ਸੁਆਮੀ ਹੈ ਅਤੇ ਸਭਨਾਂ ਦੇ ਨਾਲ ਹੈ। ਵਾਸਦੇਵ ਨਿਰੰਜਨ ਦਾਤੇ ਵਰਨ ਸਾ ਕੌ ਗੁਣ ਅੰਗਾ। ਵਾਸਦੇਵ ਕਿਉਂ ਕਹਿੰਦੇ ਪਰਮੇਸ਼ਰ ਨੂੰ? ਜਿਵੇਂ ਦਸਵੇਂ ਪਾਤਸ਼ਾਹ ਨੇ ਸ਼ਸਤਰ ਨਾਮ ਮਾਲਾ ਵਿੱਚ ਇਹ ਲਿਖਿਆ ਹੋਇਆ ਵੀ ਕਿਹੜੇ ਸ਼ਸਤਰ ਦਾ ਕਿਹੜੇ ਨਾਂ ਤੋਂ ਕਿਵੇਂ ਬਣਿਆ, ਇਸ ਪ੍ਰਕਾਰ ਜਿਵੇਂ ਸਾਰੰਗਾਰ ਨਾਮ ਲਿਖਿਆ ਉੱਥੇ ਇੱਕ ਪ੍ਰਮਾਣ ਦੇ ਕੇ ਕਹਿੰਦੇ ਸਾਰੰਗ ਨਾਮ ਇਹ ਧਨਖ ਹੈ, ਆਰ ਨਾਮ ਕੱਟਣਾ। ਇਸ ਪ੍ਰਕਾਰ ਜਿਹੜਾ ਹੈ ਸਾਰੰਗ ਨੂੰ ਵੀ ਕੱਟਣ ਵਾਲਾ, ਧਨਖ ਨੂੰ ਕੱਟਣ ਵਾਲਾ ਕਰਕੇ ਉਹਦਾ ਨਾਮ ਤੀਰ ਪਿਆ। ਤੀਰ ਵੀ ਕੱਟਣ ਵਾਲਾ, ਧਨਖ ਬਾਣ ਨੂੰ ਕੱਟਣ ਵਾਲਾ ਚੰਦਰਮੁਖੀ ਤੀਰ ਹੁੰਦਾ। ਇਸ ਤਰ੍ਹਾਂ ਇੱਥੇ ਇਕੱਲੇ ਇਕੱਲੇ ਨਾਮ ਦਾ ਵਿਸਤਾਰ ਦੱਸਦੇ ਆ, ਸਾਰਿਆਂ ਨੂੰ ਵਾਸਾ ਦੇ ਰਿਹਾ ਇਸ ਕਰਕੇ ਉਹਦਾ ਨਾਮ ਵਾਸਦੇਵ ਹੈ। ਮਾਇਆ ਮੈਲ ਤੋਂ ਰਹਿਤ ਹੋਣ ਕਰਕੇ ਉਹਦਾ ਨਾਮ ਨਿਰੰਜਨ ਹੈ। ਸਾਰਿਆਂ ਨੂੰ ਰਿਜਕ ਦੇਣ ਕਰਕੇ ਉਹਦਾ ਨਾਮ ਦਾਤਾ ਹੈ। ਸੋ ਅੰਗਾਂ ਤੋਂ ਭਾਵੇ ਪਿਆਰੇ ਸੱਜਣ, ਮੈਂ ਆਪਣੇ ਅੰਗਾਂ ਜੋ ਸਰੀਰ ਕਰਕੇ ਉਹ ਦਾਤੇ ਦੇ ਗੁਣਾਂ ਨੂੰ ਵਰਨ ਨਾ ਸਕਾਂ, ਕਥਨ ਨਹੀਂ ਕਰ ਸਕਦਾ, ਜੋ ਆਪਣੇ ਭਗਤਾਂ ਦਾ ਅੰਗਾ ਕਰਦਾ ਪੱਖ ਕਰਦਾ। ਮੁਕੰਦ ਮਨੋਹਰ ਲਖਮੀ ਨਾਰਾਇਣ, ਦਰੋਪਦੀ ਲੱਜਾ ਨਿਵਾਰ ਉਦਾਹਰਣ। ਮੁਕਤੀ ਦਾ ਦਾਤਾ ਹੋਣ ਕਰਕੇ ਉਹਦਾ ਨਾਮ ਮੁਕੰਦ ਹੈ। ਫਿਰ ਮਨੋਹਰ ਹੁੰਦਾ, ਸੁੰਦਰ ਹੈ, ਹਰ ਇੱਕ ਦੇ ਮਨ ਨੂੰ ਚੁਰਾ ਲੈਂਦਾ, ਇਸ ਕਰਕੇ ਉਹਦਾ ਨਾਮ ਮਨੋਹਰ ਹੈ। ਲੱਛਮੀ ਦਾ ਪਤੀ ਹੋਣ ਕਰਕੇ ਉਹਦਾ ਨਾਮ ਲਖਮੀ ਨਾਰਾਇਣ ਹੈ, ਇਹ ਉਹਦਾ ਇਸ ਪ੍ਰਕਾਰ ਹੈ। ਸੋ ਪਿੱਛੇ ਇਸ ਪ੍ਰਕਾਰ ਜੋ ਪਾਠ ਆਇਆ ਮਹਾਰਾਜ ਦੀ ਕਿਰਪਾ ਨਾਲ ਆਪਾਂ ਸ਼ਰਵਣ ਕੀਤਾ ਹੈ। ਮੁਕੰਦ ਮਨੋਹਰ ਲਖਮੀ ਨਾਰਾਇਣ, ਦਰੋਪਦੀ ਲੱਜਾ ਨਿਵਾਰ ਉਦਾਹਰਣ। ਸੋ ਇਸ ਤਰ੍ਹਾਂ ਮੁਕਤੀ ਦਾ ਦਾਤਾ ਹੋਣ ਕਰਕੇ ਉਹਦਾ ਨਾਮ ਮੁਕੰਦ ਹੈ, ਮਨੋਹਰ ਸੁੰਦਰ ਹੈ, ਹਰ ਇੱਕ ਦੇ ਮਨ ਨੂੰ ਚੁਰਾ ਲੈਂਦਾ, ਇਸ ਕਰਕੇ ਉਹਦਾ ਨਾਮ ਜੋ ਹੈ ਮਨੋਹਰ ਹੈ। ਲਕਸ਼ਮੀ ਦਾ ਪਤੀ ਹੋਣ ਕਰਕੇ ਉਹਦਾ ਨਾਮ ਲਕਸ਼ਮੀ ਨਾਰਾਇਣ। ਦਰੋਪਦੀ ਦੀ ਲੱਜਾ ਨਿਵਿਰਤ ਕਰਨ ਵਾਲੇ ਜੋ ਦੁਰਯੋਧਨ ਆਦਿਕ ਹਨ, ਉਹਨਾਂ ਦੁਸ਼ਟਾਂ ਤੋਂ ਦਰੋਪਦੀ ਨੂੰ ਉਧਾਰਨ ਭਾਵ ਬਚਾਉਣ ਕਰਕੇ ਉਹਦਾ ਨਾਮ ਦਰੋਪਦੀ ਉਧਾਰਨ ਪੈ ਗਿਆ। ਕਮਲਾ ਕੰਤ ਕਰੈ ਕੰਤੂਹਲ, ਆਨੰਦ ਵਿਨੋਦੀ ਨਿਹਸੰਗਾ। ਕਮਲਾ ਕੰਤ ਹੁੰਦਾ ਲੱਛਮੀ ਦਾ ਪਤੀ ਹੈ, ਪਰਮਾਤਮਾ ਆਪ ਹੀ ਇਸ ਪ੍ਰਕਾਰ ਆਪ ਹੀ ਤਰ੍ਹਾਂ ਦੇ ਕੰਤੂਹਲ ਕੌਤਕ ਕਰਦਾ, ਕਈ ਪ੍ਰਕਾਰ ਦੇ ਆਨੰਦਦਾਇਕ ਵਿਨੋਦੀ ਕੌਤਕੀ ਹੈ। ਫਿਰ ਸਾਰਿਆਂ ਦੇ ਸੰਗਾ ਸੰਬੰਧ ਤੋਂ ਨੇਹ ਤੋਂ ਭਾਵ ਰਹਿਤ ਹੈ, ਨਿਰਲੇਪ ਰਹਿੰਦਾ। ਅਮੋਗ ਦਰਸ਼ਨ ਆ ਜੂਨੀ ਸੰਗ ਭਉ, ਅਕਾਲ ਮੂਰਤ ਜਿਸ ਕਦੇ ਨਾਹੀ ਖਾਉ। ਉਹਦਾ ਦਰਸ਼ਨ ਅਮੋਗ ਭਾਵ ਸਫਲ ਹੈ, ਆਜੂਨੀ ਜੂਨੀਆਂ ਤੋਂ ਰਹਿਤ ਹੈ। ਸੰਗ ਭਉ ਹੁੰਦਾ ਸੋਤੇ ਪ੍ਰਕਾਸ਼ ਰੂਪ ਹੈ, ਅਕਾਲ ਮੂਰਤ ਹੁੰਦਾ ਅਕਾਲ ਸਰੂਪ ਹੈ, ਜਿਸ ਪਰਮਾਤਮਾ ਨੂੰ ਕਦੇ ਵੀ ਕਿਸੇ ਦਾ ਖਾਉ ਨਹੀਂ, ਡਰ ਨਹੀਂ, ਜਿਸ ਪਰਮਾਤਮਾ ਦਾ ਕਦੇ ਖਾਉ ਨਾਸ ਨਹੀਂ ਹੁੰਦਾ। ਅਵਿਨਾਸ਼ੀ ਅਵਗਤ ਅਗੋਚਰ, ਸਭ ਕੁਛ ਤੁਝ ਹੀ ਹੈ ਲੱਗਾ। ਸੋ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ, ਅਵਿਨਾਸ਼ੀ ਨਾਸ ਤੋਂ ਰਹਿਤ ਹੈ ਪਰਮਾਤਮਾ, ਅਵਗਤ ਹੁੰਦੀ ਕਠਨ ਜਿਸ ਦੀ ਪ੍ਰਾਪਤੀ ਆ, ਅਗੋਚਰ ਇੰਦਰੀਆਂ ਕਰਕੇ ਅਵਿਸ਼ੇ ਹੈ, ਉਸ ਪਰਮਾਤਮਾ ਦੇ ਨਾਲ ਸਭ ਕੁਝ ਲੱਗ ਰਿਹਾ ਭਾਵ ਸਭ ਕੋਈ ਉਹਦੇ ਆਸਰੇ ਰਹਿੰਦਾ। ਸ੍ਰੀ ਰੰਗ ਬੈਕੁੰਠ ਕੇ ਵਾਸੀ, ਮੱਛ ਕੱਛ ਕੂਰਮ ਆਗਿਆ ਔਤਰਾਸੀ। ਸੋ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ ਕਿ ਸ੍ਰੀ ਹੁੰਦਾ ਲੱਛਮੀ ਨੂੰ ਰੰਗ ਆਨੰਦ ਦੇਣ ਵਾਲਾ, ਦੇਣ ਕਰਕੇ ਉਹਦਾ ਨਾਮ ਸ੍ਰੀ ਰੰਗ ਹੈ। ਸੋ ਬੈਕੁੰਠ ਧਾਮ ਦੇ ਵਿੱਚ ਵਸਣ ਕਰਕੇ ਉਹਦਾ ਨਾਮ ਬੈਕੁੰਠ ਕੇ ਵਾਸੀ ਹੈ। ਮੱਛ ਮੱਛ ਅਵਤਾਰ ਅਤੇ ਕੱਛ ਕੂਰਮ ਕੱਛੂ ਕੁੰਮੇ ਨੇ ਆ ਵਿਸ਼ੇਸ਼ ਕਰਕੇ ਉਹਦੀ ਆਗਿਆ ਵਿੱਚ ਹੀ ਔਤਰਾਸੀ ਉਤਰਨਾ ਕੀਤਾ ਸੀ। ਕੂਰਮ ਕਾਰਨ ਰੂਪ ਪਰਮੇਸ਼ਰ ਦੀ ਆਗਿਆ ਵਿੱਚ ਹੀ ਮੱਛ ਕੱਛ ਆਦਿਕ ਅਵਤਾਰਾਂ ਨੇ ਵਿਸ਼ੇਸ਼ ਕਰਕੇ ਉਤਰਨਾ ਕੀਤਾ, ਆਤ ਭਾਵ ਵਿਸ਼ੇਸ਼ ਕਰਕੇ। ਜਿਸ ਵੇਲੇ ਸੰਕਾਸੁਰ ਦੈਂਤ ਬ੍ਰਹਮਾ ਕੋਲੋਂ ਵੇਦ ਚੁੱਕ ਕੇ ਲੈ ਗਿਆ ਤਾਂ ਬ੍ਰਹਮ ਨੇ ਉਸ ਵਕਤ ਬ੍ਰਹਮਾ ਨੇ ਭਗਵਾਨ ਅੱਗੇ ਬੇਨਤੀ ਕੀਤੀ। ਉਸ ਵੇਲੇ ਪ੍ਰਭੂ ਨੇ ਮੱਛ ਅਵਤਾਰ ਧਾਰ ਕੇ ਸੰਖਾਸੁਰ ਦੈਂਤ ਨਾਲ ਯੁੱਧ ਕਰਕੇ ਉਹਨੂੰ ਮਾਰ ਕੇ ਵੇਦ ਬ੍ਰਹਮਾ ਨੂੰ ਲਿਆ ਕੇ ਦਿੱਤੇ। ਦਸਮ ਗ੍ਰੰਥ ਵਿੱਚ 159 ਰੰਗ 'ਤੇ ਮਹਾਰਾਜ ਬਚਨ ਲਿਖੇ ਆ, ਸੰਖਾਸੁਰ ਮਾਰੇ ਵੇਦ ਉਧਾਰੇ, ਸਤੁਰ ਸ਼ਿੰਗਾਰੇ ਜਸ ਲੀਨੋ, ਦੇ ਵੇਸ ਬੁਲਾਇਓ ਰਾਜ ਬਿਠਾਇਓ, ਛਤਰ ਫਿਰਾਇਓ ਸੁਖ ਦੀਨੇ ਤੀਨੋ, ਕੋਟੰਗ ਬੱਜੇ ਬਾਜੇ ਅੰਮ੍ਰਿਤਸਰ ਗਾਜੇ, ਸੁਭ ਘਰ ਸੁੰਭ ਘਰ ਸਾਜੇ ਸੋਕ ਹਰੇ, ਦੈ ਕੋਟਕ ਦੱਛਣਾ ਕਰੋਰ ਪ੍ਰਦਖਣਾ, ਆਨ ਸੁ ਮੱਚ ਕੇ ਪਾਏ ਪਰੇ। ਸੋ ਇਹ ਪ੍ਰਸੰਗ ਭਾਗਵਤ ਵਿੱਚ ਵੀ ਕਥਨ ਕੀਤਾ ਹੋਇਆ ਅਤੇ ਮਹਾਨ ਕੋਸ਼ ਵਾਲੇ ਨੇ 2825 ਪੰਨੇ 'ਤੇ ਲਿਖਿਆ ਕਿ ਭਗਵਾਨ ਨੇ ਸੱਜ ਵਿੱਚ ਮੱਛ ਅਵਤਾਰ ਧਾਰ ਕੇ ਹੇਠਲਾ ਧੜ ਮੱਛ ਦਾ ਅਤੇ ਉੱਪਰਲਾ ਹਿੱਸਾ ਮਨੁੱਖ ਦਾ ਬਣਾ ਕੇ ਵੇਦਾਂ ਨੂੰ ਲਿਆਂਦਾ। ਜਿਸ ਵੇਲੇ ਦੇਵ ਅਤੇ ਦੈਂਤ ਦੋਵੇਂ ਰਲ ਕੇ ਖੀਰ ਸਮੁੰਦਰ ਲਿੜਕਣ ਲੱਗੇ, ਉਸ ਵੇਲੇ ਮੰਦਰਾਚਲ ਪਰਬਤ ਨੂੰ ਮਧਾਣੀ ਦੀ ਥਾਂ ਕੀਤਾ। ਪਰ ਉਹ ਮੰਦਰਾਚਲ ਪਰਬਤ ਰੂਪ ਮਧਾਣੀ ਇੰਨੀ ਭਾਰੀ ਸੀ ਕਿ ਹੇਠਾਂ ਹੀ ਧਸਦੀ ਜਾਵੇ। ਉਸ ਵੇਲੇ ਭਗਵਾਨ ਵਿਸ਼ਨੂੰ ਨੇ ਕੱਛੂ ਦਾ ਰੂਪ ਧਾਰ ਕੇ ਆਪਣੀ ਪਿੱਠ ਮੰਦਰਾਚਲ ਪਰਬਤ ਦੇ ਹੇਠ ਕੀਤੀ, ਜਿਸ ਤੋਂ ਬੜੀ ਆਸਾਨੀ ਨਾਲ ਰਿੜਕਣ ਦਾ ਕੰਮ ਪੂਰਾ ਹੋਇਆ। ਸੋ ਬਿਆਸ ਜੀ ਨੇ ਇਹ ਲਿਖਿਆ ਕਿ ਕੱਛੂ ਦੀ ਪਿੱਠ 1,00,000 ਯੋਜਨ ਦੀ ਸੀ, ਭਾਵ 4,00,000 ਕੋਹ ਦੀ ਸੀ। ਇਹ ਸਾਰਾ ਪ੍ਰਸੰਗ ਭਾਗਵਤ 'ਚ ਲਿਖਿਆ ਹੋਇਆ, ਮਹਾਨ ਕੋਸ਼ ਵਾਲਿਆਂ ਨੇ ਵੀ ਲਿਖਿਆ 866 ਅੰਗ 'ਤੇ। ਕੂਰਮ ਦੇ ਹੋਰ ਵੀ ਭਾਵ ਨੇ, ਕੂਰਮ ਮਤਲਬ ਪ੍ਰਿਥਵੀ, ਕੂਰਮ ਮਤਲਬ ਪ੍ਰਜਾਪਤੀ ਦਾ ਇੱਕ ਅਵਤਾਰ ਹੈ, ਕੂਰਮ ਨਾਮ ਇੱਕ ਰਿਖੀ ਦਾ ਨਾਮ ਵੀ ਹੈ ਜਿਹਨੇ ਰਿਗਵੇਦ ਦੇ ਕਈ ਸੂਤਰਾਂ ਦਾ ਵਿਕਾਸ ਕੀਤਾ, ਕੂਰਮ ਇੱਕ ਵਾਯੂ ਹੈ ਜਿਹਦਾ ਨਿਵਾਸ ਅੱਖਾਂ 'ਚ ਹੁੰਦਾ। ਸੋ ਇਹਦੇ ਪ੍ਰਭਾਵ ਕਰਕੇ ਅੱਖਾਂ ਖੁੱਲ੍ਹਦੀਆਂ ਅਤੇ ਬੰਦ ਹੁੰਦੀਆਂ ਨੇ। ਕੂਰਮ ਨਾਭੀ ਚੱਕਰ ਦੇ ਕੋਲ ਇੱਕ ਨਾੜੀ ਹੈ ਜਿਹਦਾ ਸਿਰਾ ਪੁਰਸ਼ ਦੇ ਸੱਜੇ ਅੰਗੂਠੇ ਅਤੇ ਇਸਤਰੀ ਦੇ ਖੱਬੇ ਅੰਗੂਠੇ ਦੇ ਅੰਗੂਠੇ ਨਾਲ ਸੰਬੰਧ ਰੱਖਦਾ ਹੈ। ਇਸੇ ਤੋਂ ਵੈਦ ਜਿਹੜੇ ਆ ਉਹ ਰੋਗ ਦੀ ਪਛਾਣ ਕਰਦੇ ਆ। ਤਾਂ ਅੱਗੇ ਫਰਮਾਉਂਦੇ ਹਨ ਪਾਵਨ ਬਚਨ, ਇਸ ਵਿਚਲਤ ਕਰਹਿ ਨਿਰਾਲੇ, ਕੀਤਾ ਲੋੜ ਹੈ ਸੋ ਹੋਏਗਾ। ਇਹ ਹੁੰਦਾ ਜਲ ਵਿੱਚ ਸਭ ਹੁੰਦਾ ਸਹਿਣ ਕਰਨ ਵਾਲੇ ਜੋ ਕੇਸ਼ਵ ਨਾਮ ਕਰਕੇ ਪਰਮੇਸ਼ਰ ਹੈ, ਉਹ ਨਿਰਾਲੇ ਹੀ ਕੌਤਕ ਕਰਦਾ। ਆਪਣੇ ਸੰਕਲਪ ਅਨੁਸਾਰ ਜੋ ਕੁਝ ਕੀਤਾ ਲੋੜ ਹੈ ਕਰਨਾ ਚਾਹੁੰਦਾ ਉਹੀ ਕੁਝ ਹੋਏਗਾ ਹੁੰਦਾ। ਨਿਰਾਹਾਰੀ ਨਿਰਵੈਰ ਸਮਾਇਆ, ਧਾਰ ਖੇਲ ਚਤੁਰ ਭੁਜ ਕਹਾਇਆ। ਸੋ ਇਹ ਵੀ ਵਾਹਿਗੁਰੂ ਦੇ ਨਾਮ, ਸਾਰੇ ਪਰਮਾਤਮਾ ਦੇ ਨਾਮ ਨੇ। ਨਿਰਾਹਾਰੀ, ਨਿਰਾਹਾਰੀ ਭੋਜਨ ਖਾਣੇ ਤੋਂ ਰਹਿਤ ਹੈ ਅਤੇ ਨਿਰਵੈਰ ਸੁਭਾਅ ਵਾਲਾ ਅਤੇ ਸਾਰਿਆਂ ਵਿੱਚ ਸਮਾਇਆ ਹੋਇਆ। ਉਸੇ ਵਾਹਿਗੁਰੂ ਨੇ ਸੰਸਾਰ ਦਾ ਖੇਲ ਧਾਰ ਕੇ ਆਪਣੇ ਆਪ ਨੂੰ ਚਤੁਰ ਭੁਜ ਕਹਾਇਆ। ਸਾਵਲ ਸੁੰਦਰ ਰੂਪ ਬਣਾਵ ਹੈ, ਬੇਣ ਸੁਨਤ ਸਭ ਮੋਹ ਹੈਗਾ। ਸਾਵਲੇ ਰੰਗ ਵਾਲਾ ਸੁੰਦਰ ਰੂਪ ਵੀ ਆਪ ਬਣਾਉਂਦਾ, ਫਿਰ ਸਾਵਲੇ ਰੰਗ ਵਾਲਾ ਕ੍ਰਿਸ਼ਨ ਅਵਤਾਰ ਰੂਪ ਵੀ ਆਪ ਹੁੰਦਾ। ਸੋ ਜਿਹਦੀ ਸੁੰਦਰ ਬੇਣ ਭਾਵ ਬਾਂਸਰੀ ਸੁਣ ਕੇ ਸਭ ਕੋਈ ਮੋਹਿਤ ਹੁੰਦਾ। ਆਪੇ ਸਾਵਲ ਸੁੰਦਰਾ ਪਿਆਰਾ, ਆਪੇ ਬੰਸ ਵਜਾਹਾ। ਧੰਨ ਧੰਨ ਉਹ ਰਾਮ ਬੇਨ ਬਾਜੈ, ਮਧੁਰ ਮਧੁਰ ਧੁਨਾਨ ਹੱਥ ਗਾਜੈ। ਬਨ ਮਾਲਾ ਵਿਭੂਖਨ ਕਮਲ ਨੈਣ, ਸੁੰਦਰ ਕੁੰਡਲ ਮੁਕਤ ਬੈਨ। ਬਨ ਮਾਲਾ ਹੁੰਦੀ ਹੈ ਜਿਹੜੀ, ਇਹ ਬਜੰਤੀ ਮਾਲਾ ਆਦਿਕ ਭਾਵ ਜਿਹੜੇ ਹੁੰਦੇ ਨੇ 6 ਮੋਤੀ ਜੀ ਸਰੋਤੇ ਜਾਣ, ਉਹਨੂੰ ਬਜੰਤੀ ਮਾਲਾ ਕਹਿੰਦੇ ਨੇ। ਬਾਂਸੀ ਸੀਪੀ ਸੂਕਰੀ ਕਰੀਗਿਰੀ ਮਟਸਾਲ, ਇਹ ਖੱਟ ਮੋਤੀ ਪਰੋਈ ਹੈ ਬਣੇ ਬਜੰਤੀ ਮਾਲ। ਇਉਂ ਇਹ ਸੁੰਦਰ ਭੂਖਣ ਗਹਿਣਿਆਂ ਦੇ ਪਹਿਨ ਵਾਲਾ। ਸੋ ਕਮਲ ਫੁੱਲ ਵਰਗੇ ਜਿਹਦੇ ਸੋਹਣੇ ਨੇਤਰ ਹਨ, ਉਹਦੇ ਕੁੰਡਲ ਵਾਲੇ ਸਿਰ ਦਾ ਮੁਕਟ ਅਤੇ ਬੈਨ ਹੁੰਦਾ ਬਚਨ, ਇਹ ਤਿੰਨੇ ਸੁੰਦਰ ਹਨ। ਉਹਦੇ ਭਾਵ ਉਹਦੇ ਕੁੰਡਲ ਜਿਹੜੇ ਵਾਲ ਹੈ ਅਤੇ ਸਿਰ ਦਾ ਮੁਕਟ ਅਤੇ ਫਿਰ ਬੈਨ ਬਚਨ, ਇਹ ਤਿੰਨੇ ਚੀਜ਼ਾਂ ਸੁੰਦਰ ਆ। ਉਹਦੇ ਕੁੰਡਲ ਭਾਵ ਕੁੰਡਲ ਵਾਲੇ ਸੁੰਦਰ ਹਨ ਅਤੇ ਸਿਰ ਉੱਤੇ ਸੋਹਣਾ ਮੁਕਟ ਬਣ ਰਿਹਾ ਹੈ।